ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰੂ ਵਾਕ ਹੈ, ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਤ੍ਰੈਗੁਣੀ ਮਾਇਕੀ ਮੰਡਲ ਦੀ ਇਸ ਭਰਮਈ ਅਵਸਥਾ ਵਿੱਚ ਜੀਵ ਕਿਵੇਂ ਦੁੱਖ ਸਹਿੰਦਾ ਹੈ, ਕਿਵੇਂ ਇਸ ਭਰਮਗੜ੍ਹ ਦੇ ਘੋਰ ਅੰਧਕਾਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਇਹ ਹੈ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਦਾ ਵਿਸ਼ਾ, ਭਰਮ ਭਾਗ ਦਸਵਾਂ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਗੁਰਬਾਣੀ ਦੀ ਉੱਪਰਲੀ ਪੰਕਤੀ ਅਨੁਸਾਰ ਅਕਾਲ ਪੁਰਖ ਨੇ ਇਹ ਮਾਇਆ ਦਾ ਵਡਖੇਲ ਤਮਾਸ਼ਾ ਅਥਵਾ ਮਾਇਕੀ ਮੰਡਲ ਦੀ ਰਚਨਾ ਸਾਜੀ ਅਤੇ ਆਪਣੇ ਆਪੇ ਦਾ ਵਿਸਥਾਰ ਕੀਤਾ। ਜਿਸ ਤਰ੍ਹਾਂ ਸੂਰਜ ਦਾ ਵਿਸਥਾਰ ਉਸ ਵਿੱਚੋਂ ਨਿਕਲੀਆਂ ਕਿਰਨਾਂ ਦੁਆਰਾ ਹੁੰਦਾ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦੇ ਜੋਤ ਸਰੂਪੀ ਆਪੇ ਵਿੱਚੋਂ ਇਲਾਹੀ ਕਿਰਨਾਂ ਦਾ ਵਿਸਥਾਰ ਹੋਇਆ, ਜਿਸ ਨੂੰ ਸ਼ਬਦ, ਨਾਮ ਜਾਂ ਹੁਕਮ ਆਦਿ ਲਫਜ਼ਾਂ ਨਾਲ ਗੁਰਬਾਣੀ ਵਿੱਚ ਦਰਸਾਇਆ ਗਿਆ ਹੈ। ਨਾਨਕ ਰਚਨਾ ਪ੍ਰਭ ਰਚੀ, ਬਹੁਵਿਧ ਅਨੇਕ ਪ੍ਰਕਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਮਾਇਕੀ ਵਡਖੇਲ ਤਮਾਸ਼ੇ ਦੇ ਅਨੰਤ ਡਰਾਮੇ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਲਈ ਸ਼ਬਦ ਜਾਂ ਨਾਮ ਦੀ ਰਚਨਾ ਹੋਈ। ਇਸ ਅਨੰਤ ਇਲਾਹੀ ਰਚਨਾ ਜਾਂ ਡਰਾਮੇ ਨੂੰ ਚਲਾਉਣ ਵਾਸਤੇ ਅਕਾਲ ਪੁਰਖ ਨੇ ਆਪਣਾ ਅਪੁੱਲ ਅਤੇ ਅਪਾਰ ਹੁਕਮ, ਇਲਾਹੀ ਕਾਨੂੰਨ ਰਚਿਆ। ਇਸ ਤਰ੍ਹਾਂ ਅਸੀਂ 84 ਲੱਖ ਜੂਨਾਂ ਦੇ ਜੀਵ ਇਸ ਗੁਪਤ, ਅਪੁੱਲ ਅਤੇ ਅਟਲ ਹੁਕਮ ਅਨੁਸਾਰ ਉਹਦੀ ਇਲਾਹੀ ਰਚਨਾ ਦੇ ਅਪਾਰ ਅਤੇ ਅਗੋਚਰ ਡਰਾਮੇ ਦੇ ਹਿੱਸੇਦਾਰ ਹਾਂ। ਕਾਠ ਕੀ ਪੁੱਤਰੀ ਕਹਾ ਕਰੇ ਬਪੁਰੀ, ਖਿਲਾਵਨ ਹਾਰੋ ਜਾਨੇ, ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾ ਜਾਨੇ। ਇਸ ਕਾਇਨਾਤ ਦੇ ਸਾਰੇ ਜੀਵ ਇੱਕ ਭਰਮ ਜਾਂ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਪ੍ਰਵਿਰਤ ਹਨ। ਇਸੇ ਭਰਮਈ ਹੋਮੇ ਵਿੱਚ ਜੀਵ ਸੋਚਦੇ ਹਨ, ਕਰਮ ਕਰਦੇ ਹਨ, ਨਤੀਜੇ ਭੁਗਤਦੇ ਹਨ, ਧਰਮ ਧਾਰਦੇ ਹਨ, ਉਹਦੀ ਭਜਨ ਬੰਦਗੀ ਕਰਦੇ ਹਨ, ਜਪ ਤਪ ਕਰਦੇ ਹਨ, ਦੁੱਖ ਸੁੱਖ ਭੋਗਦੇ ਹਨ ਅਤੇ ਆਵਾਗਮਨ ਦੇ ਚੱਕਰਾਂ ਵਿੱਚ ਪੈਂਦੇ ਹਨ। ਜੈ ਆਪ ਰਚਿਓ ਪ੍ਰਪੰਚ ਆਕਾਰ, ਤੇ ਗੁਣ ਮੈਂ ਕਿੰਨੋ ਵਿਸਥਾਰ। ਇਹ ਸਾਰਾ ਪ੍ਰਪੰਚ 3 ਗੁਣਾਂ ਤੱਕ ਹੈ। ਪਾਪ ਪੁੰਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਆਲ ਜਾਲ ਮਾਇਆ ਜੰਜਾਲ, ਹੋਮੇ ਮੋਹ ਭਰਮ ਪੈ ਭਾਰ। ਦੁੱਖ ਸੁੱਖ ਮਾਨ ਅਪਮਾਨ, ਅਨੇਕ ਪ੍ਰਕਾਰ ਕਿਉ ਬਖਾਨ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਦੂਜੇ ਲਫਜ਼ਾਂ ਵਿੱਚ ਜੀਵ ਦੀ ਹੋਂ ਧਾਰੀ ਅਡਰੀ ਹਸਤੀ ਇਸੇ ਅਗਿਆਨਤਾ ਦੇ ਭਰਮਗੜ੍ਹ ਵਿੱਚ ਪ੍ਰਵਿਰਤ ਹੋ ਕੇ ਆਵਾਗਮਨ ਦੇ ਗੇੜ ਵਿੱਚ ਪਈ ਰਹਿੰਦੀ ਹੈ। ਪਰਮੇ ਆਵੇ ਪਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ, ਮਨਮੁੱਖ ਨਾ ਚੇਤੈ ਆਵੇ ਜਾਏ। ਦੂਜੇ ਪਾਏ ਪ੍ਰਪੰਚ ਲਾਗੇ, ਆਵੇ ਜਾਵੇ ਮਰੇ ਅਭਾਗੇ। ਜਦ ਤੱਕ ਜੀਵ ਦੂਜੇ ਭਾਉ ਜਾਂ ਹੋਮੇ ਦੇ ਭਰਮ ਵਿੱਚ ਵਿਚਰਦਾ ਹੈ, ਉਹ ਅਕਾਲ ਪੁਰਖ ਦੀਆਂ ਆਤਮਿਕ ਮਿਹਰਾਂ ਅਰਥਾਤ ਉਹਦੀਆਂ ਬਖਸ਼ਿਸ਼ਾਂ, ਉਹਦੀਆਂ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ ਅਤੇ ਫਿਰ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਅਸੂਲ ਅਨੁਸਾਰ ਉਹ ਆਪਣੇ ਕਰਮਾਂ ਦੁਆਰਾ ਦੁੱਖ ਸੁੱਖ ਭੋਗਦਾ ਹੈ। ਪਰਮੇ ਭੁੱਲਾ ਦੁੱਖ ਕਣੋ, ਜਮ ਮਾਰ ਕਰੇ ਖੁਲਹਾਨ। ਦੂਜੇ ਪਾਏ ਸਦਾ ਦੁੱਖ ਪਾਏ, ਤ੍ਰੈ ਗੁਣ ਭਰਮ ਭੁਲਾਏ ਦਾ। ਇਸ ਤਰ੍ਹਾਂ ਪ੍ਰਕਿਰਤੀ ਦੇ ਸਾਰੇ ਜੀਵਾਂ ਦਾ ਸਮੁੱਚਾ ਜੀਵਨ ਹੋਮੇ ਦੀ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਗੁਜ਼ਰਦਾ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਉੱਪਰਲੀ ਅਟਲ ਸੱਚਾਈ ਨੂੰ ਵਿਚਾਰਨ, ਸਮਝਣ, ਚਿੰਨਣ, ਮੰਨਣ ਲਈ ਤਿਆਰ ਹੀ ਨਹੀਂ ਹੁੰਦੇ, ਲੋੜ ਨਹੀਂ ਪਾਸਦੀ। ਆਪਣੀ ਐਸੀ ਅਗਿਆਨਮਈ ਦਸ਼ਾ ਦੀ ਬਾਬਤ ਪਛਤਾਵਾ ਕਰਨਾ, ਤੌਬਾ ਕਰਨਾ, ਹੌਕਾ ਭਰਨਾ ਜਾਂ ਲਜਾਇਮਾਨ ਹੋਣਾ ਤਾਂ ਕਿਤੇ ਰਿਹਾ। ਇਸ ਦੂਜੇ ਭਾਉ ਦੇ ਭਰਮਈ ਜੀਵਨ ਨੂੰ ਸੁਧਾਰਨ, ਇਹਨੂੰ ਬਦਲਣ, ਉਲਟਾਉਣ ਜਾਂ ਉਚੇਰਾ ਬਣਾਉਣ ਲਈ ਵੀ ਕਦੇ ਸਾਨੂੰ ਖਿਆਲ ਨਹੀਂ ਆਉਂਦਾ। ਇਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਜਨਮਾਂ ਜਨਮਾਂ ਤੋਂ ਕੂੜੇ ਭਰਮਗੜ ਜਾਂ ਹੋਮੇ ਵਿੱਚ ਜੰਮਦੇ ਮਰਦੇ ਪ੍ਰਵਿਰਤ ਹੁੰਦੇ ਆਏ ਹਾਂ, ਅਤੇ ਇਹ ਭਰਮ, ਇਹ ਸਾਡੀ ਪ੍ਰਕਿਰਤੀ, ਸਾਡੇ ਅੰਤਸ਼ਕਰਨ ਦਾ ਇੱਕ ਅਨਿੱਖੜਵਾਂ ਅੰਗ ਜਾਂ ਜੀਵਨ ਆਧਾਰ ਬਣ ਗਿਆ ਹੈ। ਇਹ ਸਾਡਾ ਜੀਵਨ ਰੂਪ ਹੋ ਚੁੱਕਾ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ। ਇਨਸਾਨ ਦੇ ਭਰਮ ਦਾ ਕਾਰਨ ਜਾਂ ਉਹਦਾ ਆਧਾਰ ਉਹਦੀ ਹੋਮੇ ਹੈ। ਸੋ ਇਸ ਇਹ ਹੋਮੇ ਹੀ ਇਨਸਾਨ ਨੂੰ ਆਪਣੇ ਭਰਮ ਭੁਲੇਖਿਆਂ ਦੀ ਗਲਤੀ ਮੰਨਣ ਤੋਂ ਰੋਕਦੀ ਹੈ। ਇਸੇ ਕਰਕੇ ਸਾਨੂੰ ਆਪਣੇ ਭਰਮਈ ਜੀਵਨ ਦੀ ਸੋਝੀ ਨਹੀਂ ਹੁੰਦੀ, ਉਹਦਾ ਗਿਆਨ ਨਹੀਂ ਹੁੰਦਾ। ਪਰੰਤੂ ਗੁਰਬਾਣੀ ਵਿੱਚ ਦਰਸਾਏ ਭਰਮ, ਅੰਧ ਗੁਬਾਰ ਜਾਂ ਭਰਮਗੜ ਨੂੰ ਅਸੀਂ ਕਦੀ ਵੀ ਆਪਣੇ ਉੱਤੇ ਘਟਾਉਣ ਲਈ ਤਿਆਰ ਨਹੀਂ ਹੁੰਦੇ, ਇਹਦਾ ਅਹਿਸਾਸ ਹੀ ਨਹੀਂ ਕਰਦੇ। ਆਪਣੀ ਭਰਮਈ ਅਗਿਆਨਤਾ ਨੂੰ ਨਾ ਮੰਨਣਾ ਜਾਂ ਫਿਰ ਇਹਦਾ ਅਹਿਸਾਸ ਨਾ ਕਰਨਾ, ਇਹ ਇਨਸਾਨ ਦਾ ਦੀਰਘ, ਮੁੱਢਲਾ ਅਤੇ ਮੋਹਲਕ ਭਰਮ ਭੁਲੇਖਾ ਹੈ। ਇਹ ਸਾਡਾ ਆਪਣੇ ਆਪ ਨਾਲ ਧੋਖਾ ਹੈ, ਹਉਮੈ ਦੀ ਢੀਠਤਾ ਹੀ ਹੈ, ਇਹ ਭੋਲੇ ਪਾਏ ਪਾਖੰਡ ਹੈ। ਇਹਦਾ ਨਤੀਜਾ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਬੱਜਰ ਕਪਾਟ ਕਾਇਆਗੜ ਪੀਤਰ, ਕੂੜ ਕੁਸੱਤ ਅਭਿਮਾਨੀ, ਭਰਮ ਭੁੱਲੇ ਨਦਰ ਨਾ ਆਵਨੀ, ਮਨਮੁੱਖ ਅੰਧ ਅਗਿਆਨੀ। ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੁਬਾਰਾ। ਸਗਲ ਜਨਮ ਭਰਮ ਹੀ ਭਰਮ ਖੋਇਓ, ਨੈ ਅਸਥਿਰ ਮਤ ਪਾਈ, ਬਿਖਿਆ ਸਖਤ ਰਹਿਓ ਨਿਸਬਾਸੁਰ, ਨੈ ਛੁੱਟੀ ਅਧਿਮਾਈ। ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ। ਕਲਯੁਗ ਮੈਂ ਘੋਰ ਅੰਧਾਰ ਹੈ, ਮਨਮੁਖ ਰਾਹ ਨਾ ਕੋਏ। ਇਹਨਾਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਭਰਮ ਸਗਲ ਜਗਤ ਜਾਂ ਸਗਲ ਸੰਸਾਰ ਨੂੰ ਭੂਤ ਪ੍ਰੇਤ ਵਾਂਗ ਚਿੰਬੜਿਆ ਹੋਇਆ ਹੈ, ਪਰ ਅਸੀਂ ਆਪਣੀ ਹੋਮੇ ਦੀ ਢੀਠਤਾਈ ਵਿੱਚ ਇਹ ਸਮਝੀ ਬੈਠੇ ਹਾਂ ਕਿ ਅਸੀਂ ਤਾਂ ਇਸ ਸਗਲ ਸੰਸਾਰ ਜਾਂ ਜਗਤ ਤੋਂ ਨਿਆਰੇ ਹਾਂ, ਇਹਦੇ ਤੋਂ ਬਾਹਰ ਹਾਂ। ਸੋ ਇਹ ਭਰਮ ਸਾਨੂੰ ਪੋਹ ਨਹੀਂ ਸਕਦਾ। ਪਰ ਸੱਚਾਈ ਤਾਂ ਇਹ ਹੈ ਕਿ ਸਾਰੀਆਂ ਜੂਨਾਂ ਅਤੇ ਅਸੀਂ ਵੀ ਇਸ ਭਰਮਗੜ ਦੇ ਹਨੇਰ ਖਾਤੇ ਵਿੱਚ ਹੀ ਗੁੱਤੇ ਖਾ ਰਹੇ ਹਾਂ। ਇਹਦੇ ਵਿੱਚ ਡੱਕੋ ਡੋਲੇ ਖਾਂਦੇ ਪਲਚ ਪਲਚ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾਈ ਜਾ ਰਹੇ ਹਾਂ। ਡੀਗਨ ਡੋਲਾ ਤਉ ਲਉ ਜੋ ਮਨ ਕੇ ਭਰਮਾ, ਮਨਮੁਖ ਅੰਧ ਕਰੇ ਚਤੁਰਾਈ, ਭਾਣਾ ਨਾ ਮੰਨੇ ਬਹੁਤ ਦੁੱਖ ਪਾਈ, ਭਰਮੇ ਭੁੱਲਾ ਆਵੇ ਜਾਵੇ ਘਰ ਮਹਿਲ ਨਾ ਕਬਹੂ ਪਾਏ ਦਾ। ਐਸੇ ਮਾਨਸਿਕ ਭਰਮ ਵਿੱਚ ਗਲਤਾਨ ਹੋਏ ਹੋਏ ਜੀਵਾਂ ਨੂੰ ਗੁਰਬਾਣੀ ਵਿੱਚ ਮਨਮੁੱਖ ਕਿਹਾ ਗਿਆ ਹੈ। ਭਰਮ ਭੁਲਾਣੇ ਸੇ ਮਨਮੁੱਖ ਕਹੀਐ, ਨਾ ਉਰਵਾਰ ਨਾ ਪਾਰੇ। ਅਨਲ ਵਾਓ ਭਰਮ ਭੁਲਾਈ, ਮਾਇਆ ਮੋਹ ਸੁਧ ਨਾ ਕਾਈ, ਮਨਮੁੱਖ ਅੰਧੇ ਕਿਛੂ ਨਾ ਸੂਝੈ, ਗੁਰਮਤ ਨਾਮ ਪ੍ਰਗਾਸੀ ਹੈ। ਮਨਮੁੱਖ ਅੰਧਲੇ ਗੁਰਮਤ ਨਾ ਪਾਈ, ਪਸੂ ਪਏ ਅਭਿਮਾਨ ਨਾ ਜਾਈ। ਅਸੀਂ ਆਪਣੇ ਮਨ ਵਿੱਚ ਦਿਆਨਤਦਾਰੀ ਨਾਲ ਪੜਚੋਲ ਜਾਂ ਵਿਚਾਰ ਕਰਨੀ ਹੈ ਕਿ ਕੀ ਅਸੀਂ ਇਹੋ ਜਿਹੇ ਮਨਮੁੱਖਾਂ ਦੀ ਸ਼੍ਰੇਣੀ ਵਿੱਚ ਤਾਂ ਨਹੀਂ ਆਉਂਦੇ। ਅਸਲ ਵਿੱਚ ਸਾਰਾ ਸੰਸਾਰ ਹੀ ਇਸ ਭਰਮਈ ਦੂਜੇ ਭਾਉ ਵਿੱਚ ਬੇਅੰਤ ਜਨਮਾਂ ਤੋਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੂੰਹ ਵਿੱਚ ਪ੍ਰਵਿਰਤ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਿਹਾ ਹੈ। ਹਾਂ ਹਾਂ ਕਰਤੀ ਸਭ ਮੂਈ, ਸੰਪੋ ਕਿਸੇ ਨਾ ਨਾਲ, ਦੂਜੇ ਭਾਏ ਦੁੱਖ ਪਾਇਆ, ਸਭ ਜੋਹੀ ਜਮਕਾਲ। ਇਹ ਜਗ ਮਾਇਆ ਮੋਹ ਵਿਆਪਿਆ, ਦੂਜੇ ਭਰਮ ਭੁਲਾਏ, ਇਹ ਜਗਤ ਮਮਤਾ ਮੂਆ, ਜੀਵਨ ਕੀ ਬਿਧ ਨਾਹੀਂ। ਜਗਤ ਅਗਿਆਨੀ ਅੰਧ ਹੈ, ਦੂਜੇ ਭਾਏ ਕਰਮ ਕਮਾਏ, ਦੂਜੇ ਭਾਏ ਜੇਤੇ ਕਰਮ ਕਰੇ, ਦੁੱਖ ਲੱਗੇ ਤਨ ਤਾਏ। ਸਾਧੂ ਇਹ ਜਗ ਭਰਮ ਭੁਲਾਣਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ। ਜੀਵ ਦੇ ਇਸ ਭਰਮਈ ਜੀਵਨ ਬਾਬਤ ਆਦਿ ਤੋਂ ਹੀ ਸਾਡੇ ਗੁਰੂ ਅਵਤਾਰ ਭਗਤ ਸੰਤ ਮਹਾਪੁਰਖ ਗੁਰਮੁਖ ਪਿਆਰੇ ਇਹ ਸਾਨੂੰ ਤਾੜਨਾ ਕਰਦੇ ਆਏ ਹਨ ਅਤੇ ਇਹਦੇ ਤੋਂ ਬਚਣ ਅਤੇ ਸਾਨੂੰ ਆਪਣੇ ਕਲਿਆਣ ਦਾ ਉਪਦੇਸ਼ ਦਿੰਦੇ ਆਏ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਸ ਭਰਮਈ ਜਾਦੂ ਦਾ ਇੰਨਾ ਤੀਬਰ ਅਤੇ ਗੂੜਾ ਅਸਰ ਮਨੁੱਖਾ ਜੁਨੀ ਉੱਤੇ ਵਰਤ ਰਿਹਾ ਹੈ ਕਿ ਬਾਵਜੂਦ ਗੁਰੂਆਂ ਅਵਤਾਰਾਂ ਦੇ ਉਪਦੇਸ਼ ਮਹਾਂਪੁਰਖਾਂ ਦੇ ਜੀਵਨ ਬੇਅੰਤ ਧਰਮ ਪ੍ਰਚਾਰ ਧਾਰਮਿਕ ਕਰਮ ਕਿਰਿਆ ਸਤ ਸੰਗਤ ਕਰਦਿਆਂ ਪਾਠ ਪੂਜਾ ਕਰਦਿਆਂ ਫਿਲੋਸਫੀਆਂ ਘੋਟਦਿਆਂ ਹੱਠ ਧਰਮ ਦੇ ਕਸ਼ਟ ਭੋਗਦਿਆਂ ਯੋਗ ਅਭਿਆਸ ਕਰਦਿਆਂ ਸਮਾਧੀਆਂ ਵਿੱਚ ਜੁੜਦਿਆਂ ਪੁੰਨਦਾਨ ਕਰਦਿਆਂ ਜਾਂ ਤੀਰਥ ਯਾਤਰਾ ਕਰਦਿਆਂ ਵੀ ਮਨੁੱਖ ਨੂੰ ਆਪਣੀ ਭਰਮਈ ਅਗਿਆਨਤਾ ਦੀ ਬਾਬਤ ਸੋਝੀ ਨਹੀਂ ਆਈ। ਇਸ ਤਰ੍ਹਾਂ ਇਨਸਾਨ ਆਪਣੀ ਹਉਮੈ ਦੀ ਢੀਠਤਾਈ ਵਿੱਚ ਬੇਪਰਵਾਹ ਅਤੇ ਅਵੇਸਲਾ ਹੋ ਕੇ ਆਪਣੀ ਪੁਰਾਣੀ ਮਾਇਕੀ ਭਰਮਈ ਜੀਵਨ ਰੋਡ ਵਿੱਚ ਬੇਤਹਾਸ਼ਾ ਰੁੜਿਆ ਜਾ ਰਿਹਾ ਹੈ, ਬਲਕਿ ਇਸ ਭਰਮਗੜ ਦੇ ਅੰਧ ਗੁਬਾਰ ਵਿੱਚ ਵਿਚਰਦਿਆਂ ਹੋਇਆਂ ਆਪਣੀਆਂ ਮਾਇਕੀ ਪ੍ਰਾਪਤੀਆਂ ਅਤੇ ਦਿਮਾਗੀ ਗਿਆਨ ਦੇ ਆਧਾਰ 'ਤੇ ਉਹ ਆਪ ਹੀ ਆਪਣੇ ਆਪ ਨੂੰ ਭਲਾ ਭਲੇਰਾ ਗਿਆਨੀ ਧਿਆਨੀ ਮਹਾਂਪੁਰਖ ਜੋਗੀ ਜਪੀ ਤਪੀ ਸ੍ਰੀ 108 ਆਦਿ ਵਰਗੀਆਂ ਕੂੜੀਆਂ ਵਡਿਆਈਆਂ ਵਿੱਚ ਆਫਰਿਆ ਫਿਰਦਾ ਹੈ। ਸਿਰਫ ਇਨਸਾਨੀ ਜੂਨ ਹੀ ਆਪਣੀ ਤੀਖਣ ਬੁੱਧੀ ਦੇ ਕਾਰਨ ਹਉਮੈ ਦੀ ਅਗਿਆਨਤਾ ਦੇ ਘੋਰ ਅੰਧਕਾਰ ਵਿੱਚ ਗਲਤਾਨ ਹੋ ਕੇ ਇਹਦੇ ਵਿੱਚ ਪਲਚ ਪਲਚ ਕੇ ਦੁਖੀ ਹੋ ਰਹੀ ਹੈ। ਬਾਕੀ ਸਾਰੀਆਂ 84 ਲੱਖ ਜੂਨਾਂ ਤਾਂ ਆਪਣੇ ਕਰਤੇ ਅਕਾਲ ਪੁਰਖ ਦੇ ਹੁਕਮ ਰਜਾਈ ਚੱਲਣਾ ਦੇ ਉਪਦੇਸ਼ ਨੂੰ ਅਣਜਾਣੇ ਕਮਾ ਰਹੀਆਂ ਹਨ ਅਤੇ ਆਪਣੇ ਸ਼ੌ ਸਾਗਰ ਵੱਲ ਅਪੋਲ ਰਿਸਕ ਰਹੀਆਂ ਹਨ। ਇਨਸਾਨੀ ਜੂਨ ਨੂੰ ਅਕਾਲ ਪੁਰਖ ਨੇ ਆਪਣੇ ਸਰੂਪ ਵਿੱਚ ਘੜ ਕੇ ਤੀਖਣ ਬੁੱਧੀ ਅਤੇ ਆਜ਼ਾਦੀ ਬਖਸ਼ੀ ਤਾਂ ਕਿ ਉਹ ਇਸ ਤੀਖਣ ਬੁੱਧੀ ਨਾਲ ਆਪਣੇ ਕਰਤੇ ਅਕਾਲ ਪੁਰਖ ਨੂੰ ਚੀਨ ਸਕੇ, ਪਹਿਚਾਣ ਸਕੇ, ਉਹਦੇ ਹੁਕਮ ਨੂੰ ਬੁੱਝ ਕੇ ਹੁਕਮ ਰਜਾਈ ਚੱਲਣਾ ਦੇ ਉਪਦੇਸ਼ ਨੂੰ ਆਪਣੀ ਪੂਰਨ ਚੇਤਨਤਾ ਨਾਲ ਕਮਾ ਸਕੇ। ਪਰ ਇਨਸਾਨ ਆਪਣੀ ਹਉਮੈ ਵਿੱਚ ਮਾਇਕੀ ਚਮਤਕਾਰਾਂ ਜਾਂ ਇਸ ਵਡਖੇਲ ਤਮਾਸ਼ੇ ਦੇ ਭੁਲਾਵੇ ਵਿੱਚ ਹੀ ਇੰਨਾ ਗਲਤਾਨ ਅਤੇ ਮਦਹੋਸ਼ ਹੋ ਚੁੱਕਾ ਹੈ ਕਿ ਉਹ ਹੁਕਮੀ ਅਕਾਲ ਪੁਰਖ ਅਤੇ ਉਹਦੇ ਹੁਕਮ ਤੋਂ ਬਿਲਕੁਲ ਅਣਜਾਣ ਅਤੇ ਬੇਮੁੱਖ ਹੋ ਜਾਂਦਾ ਹੈ। ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ, ਆਸਾ ਭਰਮ ਬਿਕਾਰ ਮੋਹ ਇਨ ਮੈਂ ਲੋਬਾਨਾ, ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ, ਵਸਤ ਪਰਾਈ ਕੋ ਉਠ ਰੋਵੈ ਕਰਮ ਧਰਮ ਸਗਲਾਈ ਖੋਵੈ, ਹੁਕਮ ਨਾ ਬੁੱਝੈ ਆਵਣ ਜਾਣੇ ਪਾਪ ਕਰੇ ਤਾਂ ਪਛੋਤਾਣੇ। ਇਸ ਤਰ੍ਹਾਂ ਅਕਾਲ ਪੁਰਖ ਅਤੇ ਉਹਦੇ ਹੁਕਮ ਨੂੰ ਭੁੱਲਣਾ ਜਾਂ ਉਹਦੇ ਤੋਂ ਬੇਮੁੱਖ ਹੋਣਾ ਹੀ ਇਨਸਾਨੀ ਜੂਨ ਦਾ ਮੁੱਢਲਾ ਅਤੇ ਦੀਰਗ ਭਰਮ ਭੁਲੇਖਾ ਹੈ। ਇਨਸਾਨੀ ਜੂਨ ਨੇ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਤੀਖਣ ਬੁੱਧੀ ਅਤੇ ਆਜ਼ਾਦੀ ਦਾ ਨਜਾਇਜ਼ ਅਤੇ ਗਲਤ ਇਸਤੇਮਾਲ ਕੀਤਾ ਹੈ, ਜਿਸ ਕਰਕੇ ਉਸਦਾ ਜੀਵਨ ਹੌਂਤਾਰੀ ਭਰਮ ਦੇ ਵਿੱਚ ਕਰਮਬੱਧ ਹੋ ਕੇ ਆਵਾਗਮਨ ਦੇ ਅਮੁੱਕਵੇਂ ਗੇੜ ਵਿੱਚ ਪੈ ਜਾਂਦਾ ਹੈ ਅਤੇ ਫਿਰ ਉਹਨਾਂ ਦੇ ਨਤੀਜੇ ਭੁਗਤਦਾ ਹੈ। ਅਸਲ ਵਿੱਚ ਰੱਬ ਦੀ ਇਸ ਕਾਇਨਾਤ ਦੇ ਦੋ ਵਿਲੱਖਣ ਮੰਡਲ ਹਨ, ਪਹਿਲਾ ਆਤਮਿਕ ਪ੍ਰਕਾਸ਼ ਦਾ ਸੱਚਾ ਮੰਡਲ ਜਾਂ ਜਿਹਨੂੰ ਗੁਰਬਾਣੀ ਵਿੱਚ ਸੱਚਖੰਡ ਕਿਹਾ ਗਿਆ ਹੈ, ਦੂਜਾ ਮਾਇਕੀ ਅੰਧਕਾਰ ਦਾ ਕੂੜਾ ਭਰਮਗੜ, ਸਾਡਾ ਤ੍ਰੈਗੁਣੀ ਮਾਇਕੀ ਮੰਡਲ। ਆਤਮਿਕ ਮੰਡਲ ਤਾਂ ਅਨੁਭਵੀ ਦੇਸ਼ ਦਾ ਪ੍ਰਕਾਸ਼ ਮੰਡਲ ਹੈ, ਜਿਹਦੇ ਵਿੱਚ ਅਕਾਲ ਪੁਰਖ ਆਪ ਅਤੇ ਉਹਦੇ ਬਖਸ਼ੇ ਹੋਏ ਅਵਤਾਰ ਗੁਰੂ ਭਗਤ ਸੇਵਕ ਹਰਜਨ ਗੁਰਮੁਖ ਸਾਧ ਸੰਤ ਆਦਿ ਸੁਭਾਏਮਾਨ ਹਨ। ਮਾਇਕੀ ਮੰਡਲ ਦੇ ਭਰਮਗੜ ਦੀ ਆਪਣੀ ਵੈਸੇ ਕੋਈ ਹਸਤੀ ਨਹੀਂ, ਕਿਉਂਕਿ ਆਤਮ ਪ੍ਰਕਾਸ਼ ਅਤੇ ਨਾਮ ਦੀ ਅਣਹੋਂਦ ਤੋਂ ਹੀ ਹਰ ਕਿਸਮ ਦੇ ਮਾਨਸਿਕ ਭਰਮ ਉਪਜਦੇ ਹਨ, ਜਿਹਦੇ ਵਿੱਚ ਤ੍ਰੈਗੁਣੀ ਮਾਇਕੀ ਮੰਡਲ ਦੇ ਸਾਰੇ ਜੀਵ ਸਣੇ ਇਨਸਾਨ ਦੇ ਪ੍ਰਵਿਰਤ ਹਨ। ਇਸ ਭਰਮਈ ਮਾਇਕੀ ਮੰਡਲ ਵਿੱਚ 84 ਲੱਖ ਜੂਨਾਂ ਤੋਂ ਬਿਨਾਂ ਦੇਵੀ ਦੇਵਤੇ ਜੋਗੀ ਜਪੀ ਤਪੀ ਹਠੀ ਵੀ ਸ਼ਾਮਲ ਹਨ। ਪਰਮੇ ਸੁਰਨਰ ਦੇਵੀ ਦੇਵਾ परमे सिद्ध साधिक ब्रह्मेवा परम परम मनुख डहकाए दुत्तर महा बिखमे माए। ब्रह्मा बिसन महेश त्रै मूरत त्रिगुण परम पुलाई। ब्रह्मा बिसन महादेव त्रैगुण भूले होमे मोवदाया। पंडित पढ़ पढ़ मुनि भूले दूजे पाए चित लाया। जोगी जंगम सन्यासी भूले विण गुर तत् ना पाया। इस विचार का निचोड़ निकलता है कि त्रैगुणी माइकी मंडल विच विचरन अते एदे विच प्रविरत होने वाले जीव इंसान देवी देवते इस समुचे तौर पर सारे ही माइकी भरमगढ़ के वासी हैं अते एदे विच ही पलच के अपना जीवन अजाई गवा रहे हैं। अनोखी गल तो यह है कि इन्नी तीखण बुद्धि के हुंदिया भी मनुखा जुनी नू अपनी भरमई जीवन की सोझी नहीं। साडे विचों कोई भी यह मनण नू तैयार नहीं कि असी भरमगढ़ के कूड़े मंडल विच गलतान हाँ, बल्कि इसे भरमई अंध गुबार के कूड़े परवासे असी अपना जीवन अजाई गवा रहे हाँ। अते गुरुआं अवतारा संतां महापुरखां भगतां दे उपदेशां नू छिक्के ते टंग के असी अपनी कूड़ी ते फोकी सियाणप उत्ते आफरे फिरदे हाँ। जद असी होमे दूजा भाओ भरम भरमगढ़ अग्ञानता अंध गुबार आदि ये गुरबाणी विच आए लफज़ पढ़ते सुनते हाँ तो सानू निश्चा हुंदा है कि ये लफज़ साढ़े उत्ते नहीं असी तो बड़े साढ़े उत्ते नहीं ढुकते क्योंकि असी तो बड़े सियाने ज्ञानी ध्यानी विद्वान विज्ञानी फिलोसफर अफलातून आधुनिक सभ्या हाँ। ये लफज़ तो किसी होर तरह के अनपढ़ अग्ञानी मूर्ख पछड़े हुए जां जंगली मनुखां लई उच्चरे होणगे। इस तरह साडा पाखंड जां होमे की ढीठताई उगड़ती है अते साडी दिमागी सियाणप ज्ञान वड्याई अते भली भलेरी कूड़ी हस्ती नू ठेस पहुँचती है। जेकर साडे मन उत्ते इन्हां अखरां दा कोई असर हुंदा भी है तो एवें ओपरा जिहा जो छेती छाईमाई हो जाता है तो फिर असी अपने दृढ़ होए हुए होमे दे भरमई जीवन की रवानगी विच रुड़ पैंदे हाँ। गुरबाणी विच दरसाई भरमई अग्ञानता की बाबत ज्ञान घोटण नू असी दिमागी शुगल बना छड्डिया है क्योंकि इन्हां उपदेशां की सच्चाई उत्ते सानू पूर्ण निश्चा ही नहीं हुंदा। सिर्फ ओपरे जै मन नाल हामी भरते हाँ इस तरह असी अपने आप नाल धोखा करते हाँ। पर ये होमे रूपी भरम भूत प्रेत वांग जीव नू ऐसा चंबड़िया है कि साडे जीवन दे हर पक्ष विच ये अपनी रंगत जां भा दा असर दिखाउंदा है। साडे बैठद्या उठद्या जागद्या सुत्त्या हर पल ये साडे समुचे जीवन उत्ते छाया रहिंदा है। इन्हां विचारां तो स्पष्ट है कि साडे भरम दा मुढ जां बीज ये साडी होमे है। साडी मैं मेरी रई ये होमे प्रगट ते प्रविरत हो रही है। होमे सब शरीर है होमे ओपत होए होमे वड्डा गुबार है होमे विच बुझ ना सकै कोए। होमे मेरा पर मैं संसार साडा ये मानसिक भरम आत्मिक प्रकाश की अणहोंद तो उपजदा है अते एदे विच ही प्रविरत हुंदा है। जिन्ना चिर रोशनी ना आवे उन्ना चिर असी हनेरे दे विच ही डक्को डोले खांदे रहिंदे हाँ। इसे तरह आत्मिक प्रकाश जा नाम दे प्रज्वलित होण तो बगैर साडा होमे रूपी परम कदी भी दूर नहीं हो सकता। जन नानक बिन आपा चीनै मिटे न परम की काई। बिन नावें सब परमै काचे बिन नावें भ्रम 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 खपया। पर विरत मार्ग जेता किछ होई है तेता लोग पचारा जौ लो हृदय नहीं परगासा तो लो अंध गुबारा। इस परम दी कोई अस्थूल हस्ती नहीं असी इनू किसे तरह देख नहीं सकते इनू बुझ नहीं सकते इनू हाथ नहीं ला सकते बल्कि ये तो होमे रूपी परम साडे मन दे ख्याला निश्चया साडे वलवलिया ते भावनावां दी रंगत है। ये ਸਾਡੇ ਅੰਤਰਗਤ ਸਾਡੇ ਮਨ ਬੁੱਧੀ ਚਿੱਤ ਅਤੇ ਅੰਤਸ਼ਕਰਨ ਵਿੱਚ ਜਨਮਾਂ ਜਨਮਾਂ ਤੋਂ ਦ੍ਰਿੜ ਹੋ ਚੁੱਕਾ ਹੈ। ਅਨੇਕ ਜਨਮ ਬੀਤੀਅਨ ਪਰਮਾਈ ਕਰ ਵਾਸਨਾ ਦੇਵੈ ਦੁੱਤਰ ਮਾਈ, ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਦੋਸ ਨਾ ਦੀਜੈ ਕਿਰਤ ਪਵਾਈ। ਜਿਵੇਂ ਹਨੇਰਾ ਆਪਣੇ ਅੰਧਕਾਰ ਨੂੰ ਖੁਦ ਦੂਰ ਨਹੀਂ ਕਰ ਸਕਦਾ, ਇਸੇ ਤਰ੍ਹਾਂ ਜੀਵ ਦੀ ਜਨਮਾਂ ਜਨਮਾਂਤਰਾਂ ਤੋਂ ਦ੍ਰਿੜ ਹੋਈ ਭਰਮਈ ਅਗਿਆਨਤਾ ਨੂੰ ਸਾਡੇ ਹੋਮੇ ਦੀ ਭਾਵਨਾ ਜਾਂ ਫਿਰ ਦੂਜੇ ਭਾਉ ਦੇ ਵਿੱਚ ਕੀਤੇ ਹੋਏ ਕਰਮ ਧਰਮ, ਪਾਠ ਪੂਜਾ, ਜਪ ਤਪ, ਪੁੰਨ ਦਾਨ, ਸਾਡੀਆਂ ਨੇਕੀਆਂ, ਪਰ ਉਪਕਾਰ, ਇਹ ਸਾਡੇ ਮਾਨਸਿਕ ਅੰਧ ਗੁਬਾਰ ਜਾਂ ਭਰਮਗੜ ਨੂੰ ਤੋੜ ਨਹੀਂ ਸਕਦੇ। ਅਨੇਕ ਯਤਨ ਨਿਗ੍ਰਹਿ ਕੀਏ ਟਾਰੀ ਨਾ ਟਰੇ ਭਰਮ ਫਾਸ। ਪਿਆਰੇ ਇਨਬਿਦ ਮਿਲਨ ਨ ਜਾਈ ਮੈਂ ਕੀਏ ਕਰਮ ਅਨੇਕਾਂ। ਅਨੇਕ ਯਤਨ ਗਮਨ ਕਰੋ ਖੱਟ ਕਰਮ ਜੁਗਤ ਧਿਆਨ ਧਰੋ, ਉਪਾਵ ਸਗਲ ਕਰ ਹਾਰਿਓ ਨੈ ਨੈ ਹੁਟੇ ਬਿਕਰਾਲ। ਸੋ ਇਹ ਹੋਂ ਤਾਰੀ ਨੇਕੀਆਂ ਜੋ ਅਸੀਂ ਕਰਦੇ ਹਾਂ, ਇਹ ਸਾਡੇ ਕਰਮ ਕਾਂਡ, ਇਹ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮਗੜ ਦੇ ਕਰਤੱਵ ਹਨ ਅਤੇ ਇਹ ਸਾਡੀ ਸੀਮਤ ਬੁੱਧੀ ਦੇ ਦਾਇਰੇ ਵਿੱਚ ਆਉਂਦੇ ਹਨ, ਇਹਨਾਂ ਦੀ ਚੌਥੇ ਪਦ ਵਿੱਚ ਪਹੁੰਚ ਨਹੀਂ। ਇਹ ਹੋਮੇ ਵਾਲੀ ਭਾਵਨਾ ਨਾਲ ਕੀਤੇ ਕਰਮਾਂ ਦੀ ਅਧਿਆਤਮਿਕ ਮੰਡਲ ਤੱਕ ਕੋਈ ਪਹੁੰਚ ਨਹੀਂ। ਕੋਟ ਕਰਮ ਕਰੇ ਹੋ ਤਾਰੇ, ਸ਼੍ਰਮ ਪਾਵੇ ਸਗਲੇ ਬਿਰਥਾਰੇ, ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ, ਅਨੇਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਪੂਜਾ ਅਰਚਾ ਬੰਧਨ ਡੰਡੌਤ, ਖੱਟ ਕਰਮਾ ਰਤ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਭਰਿਆ, ਨੈ ਮਿਲੀਏ ਇਹ ਜੁਗਤਾ। ਜੇ ਤੇਰੇ ਤੀਰਥ ਨਾਏ ਅਹਾਂ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ। ਤੀਰਥ ਬਰ ਤਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਇਹ ਭਰਮਗੜ ਦਾ ਵਡਖੇਲ ਤਮਾਸ਼ਾ ਜਾਂ ਤ੍ਰੈਗੁਣੀ ਮਾਇਕੀ ਮੰਡਲ, ਇਹ ਕੋਈ ਅਸਥੂਲ ਟਾਪੂ, ਦੇਸ਼ ਜਾਂ ਗ੍ਰਹਿ ਆਦਿ ਨਹੀਂ। ਇਹਦੀ ਹੋਂਦ ਤਾਂ ਸਾਡੇ ਖਿਆਲਾਂ, ਵਲਵਲਿਆਂ, ਨਿਸ਼ਚਿਆਂ, ਸਾਡੀਆਂ ਭਾਵਨਾਵਾਂ, ਸਾਡਾ ਮਨ ਬੁੱਧੀ ਅੰਤਸ਼ਕਰਨ ਜਾਂ ਸਾਡੀ ਸੂਖਮ ਮਾਨਸਿਕ ਅਵਸਥਾ ਦਾ ਇਹ ਵਿਸ਼ਾ ਹੈ। ਸੋ ਇਸ ਭਰਮਗੜ ਦੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਵੀ ਸਾਨੂੰ ਆਪਣੇ ਮਨ ਦੇ ਖਿਆਲਾਂ, ਭਾਵਨਾਵਾਂ ਜਾਂ ਇਹਨਾਂ ਨਿਸ਼ਚਿਆਂ ਨੂੰ ਬਦਲਣਾ ਪਏਗਾ। ਇਹ ਤਬਦੀਲੀ ਕਿਵੇਂ ਆ ਸਕਦੀ ਹੈ? ਇਹ ਤਬਦੀਲੀ ਗੁਰਬਾਣੀ ਅਨੁਸਾਰ ਸਿਰਫ ਉੱਚੀ ਸੁੱਚੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਿਮਰਨ ਸੇਵਾ ਦੇ ਨਾਲ ਹੀ ਆ ਸਕਦੀ ਹੈ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਭੈ ਭਰਮ ਮਿਟਾਇਆ। ਸਾਧ ਸੰਗ ਮਿਟੇ ਭਰਮ ਅੰਧਾਰੇ, ਨਾਨਕ ਮੇਲੀ ਸਿਰਜਣ ਹਾਰੇ। ਮਾਇਆ ਮੋਹ ਭਰਮ ਪੈ ਭੁੱਲੇ, ਸੁਤਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤ੍ਰਾਸ ਮਿਟਾਈ। ਜਿਵੇਂ ਖੱਟੇ ਬੇਰਾਂ ਦੀ ਬੇਰੀ ਨੂੰ ਜੇ ਮਿੱਠੇ ਬੇਰਾਂ ਵਾਲੀ ਪਿਉਂਦ ਚਾੜ ਦਈਏ, ਗ੍ਰਾਫਟਿੰਗ ਕਰ ਦਈਏ, ਤਾਂ ਉਹਦੇ ਬੇਰ ਵੀ ਮਿੱਠੇ ਹੋ ਜਾਂਦੇ ਹਨ। ਇਸੇ ਤਰ੍ਹਾਂ ਭਰਮਈ ਅਗਿਆਨੀ ਮਨ ਨੂੰ ਜੇ ਕਿਤੇ ਸੱਚੀ ਸੁੱਚੀ ਆਤਮਿਕ ਸਾਧ ਸੰਗਤ ਦੀ ਪਿਉਂਦ ਚੜ ਜਾਵੇ ਤਾਂ ਉਹ ਮਨ ਉਨਮਨ ਹੋ ਜਾਏਗਾ, ਬਾਹਰਮੁਖੀ ਤੋਂ ਅੰਤਰਮੁਖੀ ਹੋ ਜਾਏਗਾ। ਇਸ ਤਰ੍ਹਾਂ ਸਾਡੇ ਮਨ ਬੁੱਧੀ ਅੰਤਸ਼ਕਰਨ ਉੱਤੇ ਸਾਧ ਸੰਗਤ ਦੁਆਰਾ ਅਧਿਆਤਮਿਕ ਗਿਆਨ ਦੀ ਪਿਉਂਦ ਚੜ੍ਹਨ 'ਤੇ ਮਨ ਉਨਮਨ ਹੋ ਜਾਂਦਾ ਹੈ, ਮਨਮੁਖ ਤੋਂ ਗੁਰਮੁਖ ਹੋ ਜਾਂਦਾ ਹੈ ਅਤੇ ਗੁਰਮੁਖ ਤੋਂ ਬ੍ਰਹਮ ਗਿਆਨੀ ਬਣ ਜਾਂਦਾ ਹੈ। ਜਿਵੇਂ ਸੂਰਜ ਦੇ ਪ੍ਰਗਟ ਹੋਣ ਤੋਂ ਪਹਿਲਾਂ ਪੋਹ ਫੁੱਟਦੀ ਹੈ, ਉਹਦੀ ਮੱਧਮ ਜੀ ਰੋਸ਼ਨੀ ਹੁੰਦੀ ਹੈ, ਇਸੇ ਤਰ੍ਹਾਂ ਅੰਤਰਗਤ ਪੋਹ ਫੁਟਾਲੇ ਦੀ ਆਤਮਿਕ ਰੋਸ਼ਨੀ ਵਿੱਚ ਸਾਡਾ ਮਨ, ਸਾਡੀ ਬੁੱਧੀ, ਸਾਡਾ ਚਿੱਤ ਇਹ ਆਤਮ ਪਰਾਇਣ ਹੋ ਕੇ ਵਿਕਸਿਤ ਅਤੇ ਪ੍ਰਕਾਸ਼ਿਤ ਹੁੰਦੇ ਜਾਂਦੇ ਹਨ। ਸਹਿਜੇ ਸਹਿਜੇ ਸਾਡੀ ਹੋਮੇ ਦੀ ਭਾਵਨਾ, ਦੂਜੇ ਭਾਉ ਦਾ ਨਿਸ਼ਚਾ, ਮਾਨਸਿਕ ਅਗਿਆਨਤਾ ਅਗਿਆਨਤਾ ਦਾ ਭਰਮ, ਭਰਮ ਦਾ ਅੰਧ ਗੁਬਾਰ ਅਤੇ ਅੰਧ ਗੁਬਾਰ ਦੇ ਭਰਮ ਭੁਲੇਖੇ ਦੇ ਛੌੜ ਘਟਦੇ ਜਾਂਦੇ ਹਨ, ਪਤਲੇ ਹੁੰਦੇ ਜਾਂਦੇ ਹਨ। ਇਸ ਤਰ੍ਹਾਂ ਦਾਮਨਿਕ ਅਧਿਆਤਮਿਕ ਪਿਉਣ ਦੇ ਅਸਰ ਹੇਠ ਸਾਡੇ ਉਨਮਨ ਦੇ ਅਨੁਭਵ ਵਿੱਚ ਆਤਮਿਕ ਪ੍ਰਕਾਸ਼ ਦੇ ਝਲਕਾਰੇ ਵੱਜਣਗੇ ਅਤੇ ਕਿਸੇ ਭਾਗਾਂ ਭਰੇ ਖਿਨ ਵਿੱਚ ਗੁਰਪ੍ਰਸਾਦ ਦੁਆਰਾ ਫਿਰ ਆਤਮਿਕ ਪ੍ਰਕਾਸ਼ ਹੋਵੇਗਾ, ਸ਼ਬਦ ਦਾ ਪ੍ਰਕਾਸ਼ ਹੋਵੇਗਾ, ਨਾਮ ਪ੍ਰਜਵਲਿਤ ਹੋਵੇਗਾ, ਗੋਬਿੰਦ ਗੱਜ ਪਵੇਗਾ। ਹਮਰਾ ਪਰਮ ਗਿਆ ਪਉ ਭਾਗਾ ਜਬ ਰਾਮ ਨਾਮ ਚਿਤ ਲਾਗਾ। ਜਿਵੇਂ ਖੱਟੇ ਬੇਰਾਂ ਵਾਲੀ ਬੇਰੀ ਮਿੱਠੇ ਬੇਰਾਂ ਵਾਲੀ ਬੇਰੀ ਨਾਲ ਸੰਗਤ ਕਰਕੇ ਆਪ ਵੀ ਮਿੱਠੀ ਹੋ ਜਾਂਦੀ ਹੈ, ਇਸੇ ਤਰ੍ਹਾਂ ਮਨਮੁੱਖ ਦਾ ਮਨ ਗੁਰਮੁਖ ਜਨਾਂ ਦੇ ਉਨਮਨ ਨਾਲ ਪਰਸ ਕੇ, ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੀ ਛੋਹ ਨਾਲ ਖੁਦ ਉਨਮਨ ਜਾਂ ਉੱਚਾ ਹੋ ਕੇ ਗੁਰੂ ਵੱਲ ਧਿਆਨ ਜਾਂ ਮੁੱਖ ਕਰਦਾ ਹੈ, ਅਤੇ ਫਿਰ ਐਸੇ ਉਨਮਨ ਜਾਂ ਗੁਰਮੁਖ ਮਨ ਉੱਤੇ ਮਾਇਆ ਦੇ ਭਰਮ ਦਾ ਅਸਰ ਘਟਦਾ ਜਾਂਦਾ ਹੈ, ਮਾਇਆ ਦਾ ਭਰਮਗੜ ਟੁੱਟਦਾ ਜਾਂਦਾ ਹੈ, ਮਨ ਇਕਾਗਰ ਹੁੰਦਾ ਹੈ, ਮਨ ਵਿੱਚ ਆਤਮਿਕ ਖਿੱਚ ਜਾਂ ਭੁੱਖ ਪੈਦਾ ਹੁੰਦੀ ਹੈ। ਇਕਾਗਰ ਹੋਇਆ ਮਨ ਸਿਮਰਨ ਵਿੱਚ ਜੁੜਦਾ ਹੈ, ਸਿਮਰਨ ਦ੍ਰਿੜ ਹੁੰਦਾ ਜਾਂਦਾ ਹੈ, ਸਤਿਗੁਰੂ ਨਾਲ ਪਿਆਰ ਦੀ ਡੋਰੀ ਪੈ ਜਾਂਦੀ ਹੈ, ਇਸ ਪ੍ਰੀਤ ਡੋਰੀ ਦੀ ਖਿੱਚ ਵੱਧਦੀ ਜਾਂਦੀ ਹੈ, ਅਨਹਦ ਧੁਨੀ ਸੁਣਾਈ ਦਿੰਦੀ ਹੈ। ਅਨਹਦ ਧੁਨੀ ਜਾਂ ਚੁੱਪ ਪ੍ਰੀਤ ਵਿੱਚ ਮਨ ਅਲਮਸਤ ਮਤਵਾਰਾ ਹੋ ਜਾਂਦਾ ਹੈ, ਆਤਮ ਪ੍ਰਕਾਸ਼ ਵਿੱਚ ਵਾਸਾ ਹੁੰਦਾ ਹੈ। ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਕਾਟਿਆ ਜਾਈ, ਸਾਧ ਸੰਗ ਭੈ ਭਰਮ ਮਿਟਾਇਆ, ਸਾਧ ਕੇ ਸੰਗ ਨ ਕਥੋਂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਅਗਿਆਨ ਅਧੇਰਾ ਸੰਤੀ ਕਾਟਿਆ, ਜੀ ਦਾਨ ਗੁਰ ਦੇਣੀ। ਗੋਬਿੰਦ 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 ਮਈ, ਜਬ ਤੇ ਭੇਟੇ ਸਾਧ ਦਯਾਰਾ, ਤਬ ਤੇ ਦੁਰਮਤ ਦੂਰ ਪਈ। ਸੰਤ ਸੰਗ ਜੇ ਰਿੱਦ ਬਸਿਓ, ਨਾਨਕ ਤੇ ਨਾ ਪ੍ਰਮੇ। ਇਸ ਅਮੋਲਕ ਅਸਚਰਜ ਆਤਮਿਕ ਪ੍ਰਕਾਸ਼ ਦੀ ਉੱਚਮ ਉੱਚੀ ਸੁੱਚਮ ਸੁੱਚੀ ਗੁਰਮੁਖ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਫੂਟੋ ਆਂਡਾ ਭਰਮ ਕਾ, ਮਨੇ ਭਇਆ ਪ੍ਰਗਾਸ, ਕਾਟੀ ਬੇਰੀ ਪਗੈ ਤੇ ਗੁਰਕੀਨੀ ਬੰਦ ਖਲਾਸ। ਅਪੁਸ਼ਟ ਬਾਤ ਤੇ ਪਈ ਸਿਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ। ਹਉਮੈ ਦੀ ਭਰਮਈ ਅਗਿਆਨਤਾ ਦੇ ਭਰਮਗੜ ਵਿੱਚੋਂ ਨਿਕਲ ਕੇ ਸਾਡੇ ਮਨ ਦਾ ਅਨੁਭਵੀ ਆਤਮਿਕ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਹੋਣਾ, ਇਹ ਇੱਕ ਅਲੌਕਿਕ ਮਾਨਸਿਕ ਤਬਦੀਲੀ ਹੈ, ਇਹ ਆਤਮਿਕ ਕਰਾਮਾਤ ਹੈ, ਇਹ ਇਲਾਹੀ ਕੌਤਕ ਹੈ, ਇਲਾਹੀ ਚੋਜ ਵਿਡਾਣੀ ਹੈ, ਇਹ ਅਸਚਰਜ ਕ੍ਰਿਸ਼ਮਾ ਹੈ, ਇਹ ਗੁਪਤ ਪ੍ਰੇਮ ਖੇਲ ਹੈ, ਆਤਮਿਕ ਲੇਵਾ ਦੇਵੀ ਹੈ, ਇਹ ਗੁੱਜਾ ਵਣਜ ਵਪਾਰ ਹੈ, ਇਹ ਅਜਬ ਵੱਖਰ ਹੈ, ਇਹ ਅਮੋਲਕ ਅਤੇ ਅਸਚਰਜ ਆਤਮਿਕ ਦਾਤ, ਇਹ ਸਤਿਗੁਰੂ ਦੇ ਦਰ ਘਰ ਦੀ ਮਿਹਰ ਹੈ, ਉਹਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ, ਉਹਦੀ ਨਦਰ ਕਰਮ ਹੈ, ਜੋ ਸਾਧ ਸੰਗਤ ਵਿੱਚ ਗੁਰਪ੍ਰਸਾਦ ਦੁਆਰਾ ਵੰਡੀ ਜਾਂਦੀ ਹੈ। ਇਹ ਆਤਮਿਕ ਮੰਜ਼ਿਲ ਦੀ ਵਿਸਮਾਦੀ ਅਸਚਰਜ ਚੋਜ ਵਿਡਾਣੀ ਇਲਾਹੀ ਕੌਤਕ ਹੈ, ਇਹ ਸਾਡੀ ਮਾਇਕੀ ਸੀਮਿਤ ਬੁੱਧੀ ਦੀ ਸਮਝ ਇਹਦੇ ਪਕੜ ਤੋਂ ਪਰੇ ਹੈ। ਇਸ ਇਲਾਹੀ ਪ੍ਰੇਮ ਖੇਲ ਨੂੰ ਸਿਰਫ ਆਤਮਿਕ ਅਨੁਭਵ ਦੁਆਰਾ ਹੀ ਪਹਿਚਾਨਿਆ ਅਤੇ ਮਾਣਿਆ ਜਾ ਸਕਦਾ ਹੈ। ਜਿਸ ਅਵਸਥਾ ਦੀ ਇਹ ਖੇਲ ਹੈ, ਉਸੇ ਅਵਸਥਾ 'ਤੇ ਪਹੁੰਚ ਕੇ ਹੀ ਇਹਨੂੰ ਮਾਣਿਆ ਜਾ ਸਕਦਾ ਹੈ। ਆਤਮਿਕ ਮੰਡਲ ਦੀ ਇਸ ਅਸਚਰਜ ਪ੍ਰੇਮ ਖੇਲ ਨੂੰ ਆਪਣੀ ਭਰਮਮਈ ਤ੍ਰੈਗੁਣੀ ਮਾਨਸਿਕ ਸੀਮਿਤ ਬੁੱਧੀ ਨਾਲ ਸਮਝਣ ਦੀ ਕੋਸ਼ਿਸ਼ ਕਰਨੀ, ਇਹ ਸਾਡਾ ਦੀਰਘ ਮਾਨਸਿਕ ਭਰਮ ਭੁਲਾਵਾ ਹੈ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੈ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ, ਨਾਮ ਬਿਨਾ ਕਿਆ ਗਿਆਨ ਧਿਆਨ। ਸੋ ਗੁਰਬਾਣੀ ਨੇ ਫੈਸਲਾ ਕਰ ਦਿੱਤਾ ਹੈ ਕਿ ਅੰਤਰ ਆਤਮੇ ਨਾਮ ਦੇ ਪ੍ਰਕਾਸ਼ ਦੁਆਰਾ ਆਪਾ ਚੀਨੇ ਬਗੈਰ ਸਾਡਾ ਮਾਨਸਿਕ ਮਾਇਕੀ ਭਰਮ ਕਦਾਚਿਤ ਮਿਟ ਨਹੀਂ ਸਕਦਾ। ਜਾਂ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਨਾਨਕ ਸੱਚੇ ਨਾਮ ਵਿਹੂਣੀ ਭੁੱਲ ਭੁੱਲ ਪੱਛੋ ਤਾਣੀ। ਭਰਮ ਭੇਦ ਭਉ ਕਬੇ ਨਾ ਛੂਟਸ ਆਵਤ ਜਾਤ ਨਾ ਜਾਨੀ। ਬਿਨ ਹਰ ਨਾਮ ਕੋ ਮੁਕਤ ਨਾ ਪਾਵਸ ਡੂਬ ਮੂਏ ਬਿਨ ਪਾਣੀ। ਆਤਮਿਕ ਪ੍ਰਕਾਸ਼ ਜਾਂ ਨਾਮ ਦੇ ਪ੍ਰਜਵਲਿਤ ਹੋਣ ਤੇ ਦੂਜੇ ਭਾਉ ਦਾ ਇਹ ਭਰਮ ਛਾਈਮਈ ਹੋ ਕੇ ਅਕਾਲ ਪੁਰਖ ਦੀ ਇੱਕੋ ਇੱਕ ਪ੍ਰਕਾਸ਼ ਰੂਪੀ ਜੋਤ ਸਾਨੂੰ ਸਰਬ ਰਹੀ ਭਰਪੂਰ ਆਪਣੇ ਅਨੁਭਵ ਦੁਆਰਾ ਮਹਿਸੂਸ ਹੋਏਗੀ। ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ। ਭਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸਵਾਸਾ। ਕਰਮੀ ਸਤਿਗੁਰ ਭੇਟੀਏ ਤਾਂ ਸੱਚ ਨਾਮ ਲਿਵ ਲਾਗੈ। ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭਰਮ ਭਉ ਭਾਗੇ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚੁਕਾਇਆ। ਜੇ ਮੰਦਰ ਦੀਪਕ ਪ੍ਰਗਾਸਿਆ ਅੰਧਕਾਰ ਤੈ ਨਾਸਾ। ਨਿਰਭਉ ਪੂਰ ਰਹੇ ਭਰਮ ਭਾਗਾ ਕਹਿ ਕਬੀਰ ਜਨ ਦਾਸਾ। ਇਹ ਨਾਮ ਜਾਂ ਆਤਮਿਕ ਪ੍ਰਕਾਸ਼ ਸਾਡੇ ਅੰਤਰ ਆਤਮੇ ਹੀ ਪ੍ਰਜਵਲਿਤ ਹੋਣਾ ਹੈ। ਇਹਨੂੰ ਕਿਤੇ ਬਾਹਰੋਂ ਢੂੰਡਣਾ ਇਹ ਵੀ ਸਾਡਾ ਮਾਨਸਿਕ ਭਰਮ ਭੁਲੇਖਾ ਹੈ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਮਨ ਮੇਰਿਆ ਅੰਤਰ ਤੇਰਾ ਨਿਦਾਨ ਹੈ, ਬਾਹਰ ਵਸਤ ਨਾ ਪਾਲ। ਪਰ ਸਾਡੀਆਂ ਜੋ ਇਹ ਧਾਰਮਿਕ ਕਰਮ ਕਿਰਿਆ ਹਨ, ਜੋ ਸਾਡੇ ਪਾਠ ਪੂਜਾ ਹਨ, ਸਾਰੇ ਧਾਰਮਿਕ ਸਾਧਨ ਇਹ ਬਾਹਰ ਮੁਖੀ ਬਿਰਤੀ ਨਾਲ ਕੀਤੇ ਜਾਂਦੇ ਹਨ। ਸੋ ਇਹਨਾਂ ਬਾਹਰ ਮੁਖੀ ਸਾਧਨਾਂ ਨੂੰ ਆਤਮਿਕ ਮੰਜ਼ਿਲ ਸਮਝਣਾ ਇਹ ਸਾਡੀ ਮਾਨਸਿਕ ਅਗਿਆਨਤਾ ਦਾ ਭਰਮ ਭੁਲੇਖਾ ਹੈ। ਸਾਨੂੰ ਅੰਤਰ ਆਤਮੇ ਇਲਾਹੀ ਨਾਮ ਖਜ਼ਾਨੇ ਦੀ ਸੋਝੀ ਨਹੀਂ। ਸੋ ਅਸੀਂ ਇਹਦੇ ਲਈ ਉੱਦਮ ਤਾਂ ਜਾਂ ਪੁਰਸ਼ਾਰਥ ਕੀ ਕਰਨਾ ਸੀ। ਇਸ ਅਮੋਲਕ ਆਤਮਿਕ ਖਜ਼ਾਨੇ ਦੀ ਸੋਝੀ ਇਹਦਾ ਤੱਤ ਗਿਆਨ ਕਿਸੇ ਵਿਰਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਨੂੰ ਹੀ ਗੁਰਪ੍ਰਸਾਦ ਦੁਆਰਾ ਅਨੁਭਵ ਹੁੰਦਾ ਹੈ ਅਤੇ ਉਹਨਾਂ ਦੀ ਸੰਗਤ ਦੇ ਵਿੱਚ ਹੀ ਇਹਦੀ ਪ੍ਰਾਪਤੀ ਹੋ ਸਕਦੀ ਹੈ। ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੁਰਾਂ ਦੇ ਅਨੁਭਵੀ ਵਿਚਾਰਾਂ ਵਿੱਚੋਂ ਗੁਰਬਾਣੀ ਵਿਚਾਰ ਨੰਬਰ 77 ਭਰਮ ਭਾਗ 10ਵਾਂ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਬਾਕੀ ਭਾਗ ਅਤੇ ਹੋਰ ਅਨੇਕਾਂ ਵਿਸ਼ਿਆਂ 'ਤੇ ਗੁਰਮੁਖ ਪਿਆਰਿਆਂ ਦੀਆਂ ਆਤਮਿਕ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।